ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਦਾਦਰ ਸੋ ਆਓ ਸੁਨੋ ਇਹ ਬਿਆਨ ਮੇਰੇ ਉੱਤੇ ਰੱਬ ਨੇ ਜੋ ਕੀਤੇ ਅਸਾਂ ਦਾਦਰ ਸੋ ਆਓ ਸੁਨੋ ਇਹ ਬਿਆਨ ਮੇਰੇ ਉੱਤੇ ਰੱਬ ਨੇ ਜੋ ਕੀਤੇ ਅਸਾਂ ਦਾਦਰ ਸੋ ਆਓ ਸੁਨੋ ਇਹ ਬਿਆਨ ਮੈਂ ਚਿਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ ਤੇ ਉਹਦੇ ਸਿਤਾਇਸ਼ ਦਗਾਏ ਜ਼ਬੂਰ ਮੈਂ ਚਿਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ ਤੇ ਉਹਦੇ ਸਿਤਾਇਸ਼ ਦਗਾਏ ਜ਼ਬੂਰ ਖੁਦਾ ਤਰਸੋ ਆਓ ਸੁਣੋ ਐ ਬਿਆਨ ਮੇਰੇ ਰੱਬ ਨੇ ਜੋ ਕੀਤੇ ਸਾਂ ਖੁਦਾ ਦਰਸੋ ਆਓ ਸੁਣੋ ਐ ਬਿਆਨ ਬਦੀ ਮੇਰੇ ਦਿਲ ਵਿੱਚ ਹੋਵੇ ਜ਼ਰਾ ਕਦੇ ਵੀ ਨਾ ਮੇਰੀ ਸੁਨੇਗਾ ਖੁਦਾ ਬਦੀ ਮੇਰੇ ਦਿਲ ਵਿੱਚ ਹੋਵੇ ਜ਼ਰਾ ਕਦੇ ਵੀ ਨਾ ਮੇਰੀ ਸੁਨੇਗਾ ਖੁਦਾ ਖੁਦਾ ਦਰਸੋ ਆਓ ਸੁਣੋ ਐ ਬਿਆਨ ਮੇਰੇ ਉੱਤੇ ਰੱਬ ਨੇ ਜੋ ਕੀਤੇ ਸੁਨੀ ਪਰ ਖੁਦਾ ਨੇ ਮੇਰੀ ਬਾਰ ਬਾਰ ਸੁਨੀ ਧਰ ਕੇ ਕੰਨੋ ਨੇ ਮੇਰੀ ਪੁਕਾਰ ਖੁਦਾ ਤਰਸੋ ਆਓ ਸੁਣੋ ਐ ਬਿਆਨ ਮੇਰੇ ਉੱਤੇ ਰੱਬ ਨੇ ਜੋ چکیتے اساں خدا ترسو آؤ سنو اے مبارک خدا ہے مبارک خدا دعا سنتا کرگا رحمت صدا مبارک خدا ہے مبارک خدا دعا سنتا کرگا رحمت صدا خدا در سو آؤ سنو اے بیان میرے رب نے جو کیتے آسان خدا در سو آؤ سنو اے بیان میرے اوتے رب نے جو کیتے آسان خدا در سو آؤ سنو اے بیان
ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً ایک گیت تانوں پسند آیا ہوئے گا ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੇ ਦਿਨ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਂਦਾ ਹੈ ਸਾਥੀਓ ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇੱਕ ਐਸੇ ਫਲ ਦੇ ਬਾਰੇ ਦੱਸਾਂਗੀ ਜਿਹਨੂੰ ਕਿ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਅਸੀਂ ਵੇਖਦੇ ਹਾਂ ਕਿ ਖੁਦਾ ਤਾਲਾ ਨੇ ਸਾਨੂੰ ਬਹੁਤ ਸਾਰੇ ਫਲ ਅਤਾ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਇਸਤੇਮਾਲ ਕਰਨੇ ਹਾਂ ਅਤੇ ਇਹਨਾਂ ਦੇ ਇਸਤੇਮਾਲ ਨਾਲ ਸਾਡੇ ਬਦਨ ਨੂੰ ਤਮਾਮ ਹਯਾਤੀਨ ਹਾਸਿਲ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਬਦਨ ਦੀ ਤਾਮੀਰ ਹੁੰਦੀ ਹੈ ਅਤੇ ਸਾਡੇ ਬਦਨ ਦੀ ਨਸ਼ੋਨੁਮਾ ਵੀ ਹੁੰਦੀ ਹੈ ਸਾਥੀਓ ਅਸੀਂ ਵੇਖਦੇ ਹਾਂ ਕਿ ਫਲ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਨੇ ਅਤੇ ਇਹ ਖੁਦਾਵੰਦ ਖੁਦਾ ਦੀਆਂ ਅਜ਼ੀਮ ਨਿਮਤਾਂ 'ਚੋਂ ਇੱਕ ਨੇ ਜਿਨ੍ਹਾਂ 'ਚ ਗਜ਼ਾ ਵੀ ਹੈ ਅਤੇ ਸ਼ਿਫਾ ਵੀ ਹੈ ਸਾਥੀਓ ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਅੰਬ ਦੇ ਫਲ ਦੇ ਬਾਰੇ ਦੱਸਾਂਗੀ ਕਿ ਇਹਦੇ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਅਤੇ ਅਦਵੀਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ ਅਸੀਂ ਵੇਖਦੇ ਹਾਂ ਕਿ ਅੰਬ ਇੱਕ ਐਸਾ ਫਲ ਹੈ ਜਿਹਨੂੰ ਕਿ ਹਰ ਕੋਈ ਬਹੁਤ ਪਸੰਦ ਕਰਦਾ ਹੈ ਚਾਹੇ ਕੋਈ ਬੱਚਾ ਹੋਏ ਨੌਜਵਾਨ ਹੋਏ ਜਾਂ ਫਿਰ ਬਜ਼ੁਰਗ ਹੋਏ ਹਰ ਇੱਕ ਨੂੰ ਅੰਬ ਬਹੁਤ ਹੀ ਪਸੰਦ ਹੁੰਦੇ ਨੇ ਅਤੇ ਕਈ ਲੋਕ ਤਾਂ ਗਰਮੀਆਂ ਦੇ ਮੌਸਮ 'ਚ ਇੰਨੇ ਜ਼ਿਆਦਾ ਅੰਬ ਖਾ ਲੈਂਦੇ ਨੇ ਕਿ ਉਹਨਾਂ ਨੂੰ ਮੁਖਤਲਿਫ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਸਾਥੀਓ ਯਾਦ ਰੱਖੋ ਕਿ ਕਿਸੇ ਵੀ ਚੀਜ਼ ਦਾ ਮੁਨਾਸਿਬ ਇਸਤੇਮਾਲ ਸਾਡੀ ਸਿਹਤ ਦੇ ਲਈ ਬਿਹਤਰ ਹੁੰਦਾ ਹੈ ਲੇਕਿਨ ਅਗਰ ਅਸੀਂ ਕਿਸੇ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰਨੇ ਹਾਂ ਤਾਂ ਫਿਰ ਉਹ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਸਾਥੀਓ ਕਿਹਾ ਜਾਂਦਾ ਹੈ ਕਿ ਅੰਬ ਮਿੱਠੇ ਫਲਾਂ 'ਚੋਂ ਸਭ ਤੋਂ ਜ਼ਿਆਦਾ ਅਹਿਮ ਫਲ ਕਰਾਰ ਦਿੱਤਾ ਗਿਆ ਹੈ ਅਤੇ ਇਹਨੂੰ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਇਹ ਇੱਕ ਕੀਮਤੀ ਗਿਜ਼ਾ ਅਤੇ ਘਰੇਲੂ ਇਲਾਜ ਦੀ ਚੀਜ਼ ਹੈ ਅੰਬ ਇੱਕ ਗੁਦੇ ਵਾਲਾ ਸਮਰ ਹੈ ਜਿਹੜਾ ਮੁਖਤਲਿਫ ਸ਼ਕਲਾਂ ਰੰਗਾਂ ਅਤੇ ਜਿਸਾਮਤ 'ਚ ਪਾਇਆ ਜਾਂਦਾ ਹੈ ਇਹਦਾ ਰੰਗ ਗਹਿਰਾ ਸਬਜ਼ ਜ਼ਰਦ ਅਤੇ ਸੁਰਖ ਹੁੰਦਾ ਹੈ ਫਲ 'ਚ ਸਖਤ ਕਿਸਮ ਦੀ ਗੁਠਲੀ ਹੁੰਦੀ ਹੈ ਜਿਹੜੀ ਕਿ ਮੁਖਤਲਿਫ ਕਿਸਮਾਂ ਦੀ ਹੁੰਦੀ ਹੈ ਅਤੇ ਮੁਖਤਲਿਫ ਜਿਸਾਮਤ ਦੀ ਹੁੰਦੀ ਹੈ ਸਾਥੀਓ ਅੰਬ ਦਾ ਫਲ ਇੱਕ ਸਰਸਬਜ਼ ਘਨੇ ਅਤੇ ਉੱਚੇ ਅਤੇ ਸਦਾਬਹਾਰ ਦਰਖਤ 'ਤੇ ਲੱਗਦਾ ਹੈ ਅੰਬ ਦੇ ਫਲ ਦੀ ਸਭ ਤੋਂ ਅੱਛੀ ਕਿਸਮ ਖੂਬ ਰਸਦਾਰ ਮਿੱਠੀ ਅਤੇ ਬਹੁਤ ਘੱਟ ਰੇਸ਼ੇ ਦੇ ਨਾਲ ਖੁਸ਼ ਜ਼ਾਇਕਾ ਹੁੰਦੀ ਹੈ ਜਦਕਿ ਸਭ ਤੋਂ ਬੁਰੀ ਕਿਸਮ ਦਾ ਫਲ ਬਹੁਤ ਜ਼ਿਆਦਾ ਰੇਸ਼ੇ ਵਾਲਾ ਅਤੇ ਬਦ ਜ਼ਾਇਕਾ ਹੁੰਦਾ ਹੈ ਸਾਥੀਓ ਅਸੀਂ ਵੇਖਦੇ ਹਾਂ ਕਿ ਅੰਬ ਦਾ ਫਲ ਪੱਕਣ ਦੇ ਮੁਖਤਲਿਫ ਮਰਹਲੇ ਹੁੰਦੇ ਨੇ ਅਤੇ ਇਹਨਾਂ ਮੁਖਤਲਿਫ ਮਰਹਲਿਆਂ 'ਚ ਅੰਬ ਨੂੰ ਗਜ਼ਾ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ ਯਾਨੀ ਕਿ ਕੱਚਾ ਅਤੇ ਸਬਜ਼ ਅੰਬ ਸਟਾਰਚ ਦੀ ਵਾਫਰ ਮਕਦਾਰ ਰੱਖਦਾ ਹੈ ਜਿਹੜੀ ਕਿ ਪੱਕਣ ਦੇ ਮਰਹਲੇ ਦੇ ਬਾਅਦ ਗਲੂਕੋਸ ਸਰਕੋਸ ਅਤੇ ਮਾਲਟੋਸ 'ਚ ਤਬਦੀਲ ਹੋ ਜਾਂਦੀ ਹੈ ਅਤੇ ਫਲ ਜਦੋਂ ਪੱਕ ਜਾਂਦਾ ਹੈ ਇਹ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਸਾਥੀਓ ਕੱਚੇ ਅੰਬ ਦਾ ਜ਼ਾਇਕਾ ਤੁਰਸ਼ ਹੁੰਦਾ ਹੈ ਕੱਚਾ ਅੰਬ ਵਿਟਾਮਿਨ ਸੀ ਦਾ ਭਰਪੂਰ ਜ਼ਰੀਆ ਹੁੰਦਾ ਹੈ ਇਹਦੇ 'ਚ ਅੱਧੇ ਪੱਕੇ ਹੋਏ ਅਤੇ ਪੂਰੇ ਪੱਕੇ ਹੋਏ ਅੰਬ ਦੀ ਨਿਸਬਤ ਵਿਟਾਮਿਨ ਸੀ ਦੀ ਮਕਦਾਰ ਜ਼ਿਆਦਾ ਹੁੰਦੀ ਹੈ ਇਹ ਵਿਟਾਮਿਨ B1 ਅਤੇ B2 ਅਤੇ ਨਾਇਆਸੀਨ ਵੀ ਮੁਹੱਈਆ ਕਰਦਾ ਹੈ ਇਹਨਾਂ ਵਿਟਾਮਿਨਸ ਦੀ ਮਕਦਾਰ ਮੁਖਤਲਿਫ ਕਿਸਮਾਂ 'ਚ ਮੁਖਤਲਿਫ ਅਤੇ ਪੱਕਣ ਦੇ ਮਰਹਲੇ 'ਚ ਮਾਹੌਲ ਦੇ ਮੁਤਾਬਿਕ ਹੁੰਦੀ ਹੈ ਸਾਥੀਓ ਅਸੀਂ ਵੇਖਦੇ ਹਾਂ ਕਿ ਪੱਕਿਆ ਹੋਇਆ ਅੰਬ ਮੁਕੰਮਲ ਗਜ਼ਾ ਅਤੇ ਸਿਹਤ ਬਖਸ਼ ਫਲ ਹੈ ਇਹਦਾ ਸਭ ਤੋਂ ਵੱਡਾ ਗਜ਼ਾਈ ਜਜ਼ੂ ਚੀਨੀ ਹੈ ਤੇ ਇਸ ਫਲ 'ਚ ਬਹੁਤ ਸਾਰੀਆਂ ਸ਼ਿਫਾ ਬਖਸ਼ ਤੇ ਤਿੱਬੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਆਮ ਦਾ ਇਸਤੇਮਾਲ ਕਰਨ ਦੇ ਨਾਲ ਇਨਸਾਨ ਦਾ ਵਜ਼ਨ ਵੱਧਦਾ ਹੈ। ਜਿਹੜੇ ਲੋਕ ਕਮਜ਼ੋਰ ਹੁੰਦੇ ਨੇ ਜਾਂ ਜਿਨ੍ਹਾਂ ਦਾ ਵਜ਼ਨ ਆਪਣੀ ਉਮਰ ਦੇ ਲਿਹਾਜ਼ ਨਾਲ ਘੱਟ ਹੁੰਦਾ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅੰਬ ਦਾ ਇਸਤੇਮਾਲ ਜ਼ਰੂਰ ਕਰਨ। ਸਾਥੀਓ, ਅੰਬ ਦਾ ਫਲ ਜਿਗਰ ਦੀਆਂ ਖਰਾਬੀਆਂ, ਵਜ਼ਨ ਦੀ ਕਮੀ ਤੇ ਦੂਸਰੀਆਂ ਜਿਸਮਾਨੀ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਅਸੀਂ ਵੇਖਦੇ ਹਾਂ ਕਿ ਕਈ ਲੋਕਾਂ ਨੂੰ ਗਰਮੀ 'ਚ ਲੂ ਲੱਗ ਜਾਂਦੀ ਹੈ ਤੇ ਸਾਥੀਓ, ਅੰਬ ਦੇ ਇਸਤੇਮਾਲ ਦੇ ਨਾਲ ਤੁਸੀਂ ਇਸ ਮਰਜ਼ ਤੋਂ ਬਚ ਸਕਦੇ ਹੋ। ਯਾਦ ਰੱਖੋ ਕਿ ਅਧੂਰਾ ਪੱਕਿਆ ਹੋਇਆ ਅੰਬ ਲੂ ਦੇ ਅਸਰਾਂ ਨੂੰ ਖਤਮ ਕਰਦਾ ਹੈ। ਇਸ ਤੋਂ ਇਲਾਵਾ ਮੇਦੇ ਤੇ ਆਂਤੜੀਆਂ ਦੀ ਬੇਕਾਇਦਗੀ 'ਚ ਵੀ ਕੱਚੇ ਸਬਜ਼ ਅੰਬ ਬਹੁਤ ਹੀ ਮਫੀਦ ਹੁੰਦੇ ਨੇ। ਸਾਥੀਓ, ਕੱਚਾ ਸਬਜ਼ ਅੰਬ ਵਿਟਾਮਿਨ ਸੀ ਦੀ ਵਾਫਰ ਮਕਦਾਰ ਦੇ ਸਬਬ ਨਾਲ ਖੂਨ ਦੀਆਂ ਬਿਮਾਰੀਆਂ ਦਾ ਵੀ ਬਹੁਤ ਹੀ ਅੱਛਾ ਇਲਾਜ ਹੈ। ਇਹ ਖੂਨ ਦੀਆਂ ਨਾਲੀਆਂ 'ਚ ਲਚਕ ਪੈਦਾ ਕਰਦਾ ਹੈ ਤੇ ਖੂਨ ਦੇ ਨਵੇਂ ਖੁਲੀਏ ਬਣਾਉਂਦਾ ਹੈ। ਅੱਖਾਂ ਦੀਆਂ ਬਿਮਾਰੀਆਂ 'ਚ ਵੀ ਅੰਬ ਦਾ ਇਸਤੇਮਾਲ ਬਹੁਤ ਹੀ ਫਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਘੱਟ ਰੋਸ਼ਨੀ 'ਚ ਉਹ ਵੇਖ ਨਹੀਂ ਸਕਦੇ, ਉਹਨਾਂ ਮਰੀਜ਼ਾਂ ਨੂੰ ਪੱਕਿਆ ਹੋਇਆ ਅੰਬ ਖਾਣਾ ਚਾਹੀਦਾ ਹੈ। ਇਹ ਮਰਜ਼ ਵਿਟਾਮਿਨ ਏ ਦੀ ਕਮੀ ਦੀ ਵਜ੍ਹਾ ਤੋਂ ਹੋ ਜਾਂਦਾ ਹੈ। ਸੋ ਸਾਥੀਓ, ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਜਿਨ੍ਹਾਂ ਨੂੰ ਘੱਟ ਰੋਸ਼ਨੀ 'ਚ ਨਹੀਂ ਨਜ਼ਰ ਆਉਂਦਾ, ਉਹ ਅੰਬ ਦਾ ਇਸਤੇਮਾਲ ਜ਼ਰੂਰ ਕਰਨ। ਇਹ ਮਰਜ਼ ਗਰੀਬ ਵਾਲਦੈਨ ਦੇ ਬੱਚਿਆਂ 'ਚ ਗਜ਼ਾਇਤ ਦੀ ਕਮੀ ਦੀ ਵਜ੍ਹਾ ਨਾਲ ਪਾਇਆ ਜਾਂਦਾ ਹੈ ਤੇ ਆਮ ਦੇ ਮੌਸਮ 'ਚ ਇਹਦਾ ਖੂਬ ਇਸਤੇਮਾਲ ਕਰਨ ਦੇ ਨਾਲ ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਇਹਦਾ ਇਸਤੇਮਾਲ ਕਈ ਹੋਰ ਅੱਖਾਂ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਲੋਕ ਵਜ਼ਨ ਦੀ ਕਮੀ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅੰਬ ਤੇ ਦੁੱਧ ਦਾ ਇਸਤੇਮਾਲ ਕਰਨ। ਇਸ ਅੰਦਾਜ਼ ਦੇ ਇਲਾਜ ਦੇ ਲਈ ਹਮੇਸ਼ਾ ਖੂਬ ਪੱਕੇ ਹੋਏ ਤੇ ਮਿੱਠੇ ਅੰਬਾਂ ਦਾ ਇੰਤਖਾਬ ਕਰੋ ਤੇ ਉਹਨਾਂ ਨੂੰ ਦੁੱਧ ਦੇ ਨਾਲ ਦਿਨ 'ਚ 3 ਵਾਰ, ਯਾਨੀ ਕਿ ਸਵੇਰ, ਦੁਪਹਿਰ ਤੇ ਸ਼ਾਮ ਇਸਤੇਮਾਲ ਕਰੋ। ਪਹਿਲੇ ਅੰਬ ਖਾਓ ਤੇ ਉਹਦੇ ਬਾਅਦ ਦੁੱਧ ਪੀ ਲਵੋ, ਜਾਂ ਫਿਰ ਤੁਸੀਂ ਮਿਲਕ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ। ਪਰ ਸਾਥੀਓ, ਯਾਦ ਰੱਖੋ ਕਿ ਅੰਬ 'ਚ ਖੁਦ ਵਾਫਰ ਮਕਦਾਰ 'ਚ ਸ਼ੱਕਰ ਪਾਈ ਜਾਂਦੀ ਹੈ, ਇਸ ਲਈ ਦੁੱਧ ਚੀਨੀ ਦੇ ਬਗੈਰ ਪੀਓ। ਅੰਬ 'ਚ ਸ਼ੱਕਰ ਤਾਂ ਹੁੰਦੀ ਹੈ ਲੇਕਿਨ ਪ੍ਰੋਟੀਨ ਦੀ ਕਮੀ ਹੁੰਦੀ ਹੈ, ਅਤੇ ਦੂਸਰੀ ਤਰਫ ਦੁੱਧ 'ਚ ਪ੍ਰੋਟੀਨ ਹੁੰਦੀ ਹੈ ਲੇਕਿਨ ਸ਼ੱਕਰ ਨਹੀਂ ਹੁੰਦੀ। ਇਸ ਤਰ੍ਹਾਂ ਇਹਨਾਂ ਦੋਨਾਂ ਦਾ ਇਮਤਿਆਜ਼ ਇੱਕ ਦੂਸਰੇ ਦੀ ਕਮੀ ਦੂਰ ਕਰ ਦਿੰਦਾ ਹੈ। ਅੰਬ ਅਤੇ ਦੁੱਧ 'ਤੇ ਮੁਸ਼ਤਮਿਲ ਇਸ ਗਜ਼ਾ ਨੂੰ ਅਗਰ ਤੁਸੀਂ 1 ਮਹੀਨੇ ਤੱਕ ਇਸਤੇਮਾਲ ਕਰੋਗੇ ਤਾਂ ਫਿਰ ਤੁਸੀਂ ਯਕੀਨਨ ਇਹ ਮਹਿਸੂਸ ਕਰੋਗੇ ਕਿ ਤੁਹਾਡੀ ਸਿਹਤ ਬਿਹਤਰ ਹੋ ਗਈ ਹੈ ਅਤੇ ਤੁਹਾਡੇ ਜਿਸਮ 'ਚ ਤਾਕਤ ਆ ਗਈ ਹੈ ਅਤੇ ਸਾਥੀਓ, ਇਹਦੇ ਨਾਲ ਨਾਲ ਤੁਹਾਡੇ ਵਜ਼ਨ 'ਚ ਵੀ ਇਜ਼ਾਫਾ ਹੋ ਜਾਏਗਾ। ਆਖਿਰ 'ਚ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਕੱਚੇ ਅੰਬਾਂ ਨੂੰ ਕਦੇ ਵੀ ਜ਼ਿਆਦਾ ਇਸਤੇਮਾਲ ਨਾ ਕਰੋ, ਕਿਉਂਕਿ ਇਹਨਾਂ ਦੇ ਜ਼ਿਆਦਾ ਇਸਤੇਮਾਲ ਦੇ ਨਾਲ ਗਲੇ 'ਚ ਖਰਾਸ਼, ਬਦਹਜ਼ਮੀ, ਪੇਚਿਸ ਅਤੇ ਪੇਟ ਦੀਆਂ ਬਿਮਾਰੀਆਂ ਲਾਹਕ ਹੋ ਜਾਂਦੀਆਂ ਨੇ। ਕੱਚੇ ਸਬਜ਼ ਅੰਬ ਖਾਣ ਦੇ ਫੌਰਨ ਬਾਅਦ ਪਾਣੀ ਵੀ ਨਾ ਪੀਓ, ਕਿਉਂਕਿ ਇਹ ਗਲੇ 'ਚ ਖਰਾਸ਼ ਦਾ ਸਬਬ ਬਣਦੇ ਨੇ। ਸੋ ਯਾਦ ਰੱਖੋ ਕਿ ਅੰਬ ਦਾ ਜ਼ਿਆਦਾ ਇਸਤੇਮਾਲ ਵੀ ਮੁਖਤਲਿਫ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਸੋ ਜਿਹੜੇ ਬੱਚੇ ਜ਼ਿਆਦਾ ਅੰਬ ਖਾਂਦੇ ਨੇ ਉਹਨਾਂ ਨੂੰ ਜਿਲ ਦੀਆਂ ਬਿਮਾਰੀਆਂ ਵੀ ਲਾਹਕ ਹੋ ਜਾਂਦੀਆਂ ਨੇ। ਸੋ ਇਸ ਲਈ ਸਾਥੀਓ, ਹਰ ਚੀਜ਼ ਦਾ ਮੁਨਾਸਿਬ ਇਸਤੇਮਾਲ ਕਰਨਾ ਸਿੱਖੋ। ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰ ਲੈਂਦੇ ਹਾਂ ਤਾਂ ਫਿਰ ਉਹ ਯਕੀਨਨ ਨੁਕਸਾਨ ਦਾ ਬਾਇਸ ਬਣਦੀ ਹੈ। ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਅੰਬ ਨੂੰ ਵੀ ਅਸੀਂ ਮੁਨਾਸਿਬ ਹੱਦ ਤੱਕ ਇਸਤੇਮਾਲ ਕਰੀਏ, ਕਿਉਂਕਿ ਇਹਦਾ ਜ਼ਿਆਦਾ ਇਸਤੇਮਾਲ ਵੀ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਅੰਬ ਦੇ ਫਲ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਅਤੇ ਅਦਵੀਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والوں پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے، تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے ازلی تے ابدی نام وچ سارے ساتھیاں نوں سلام۔ ساتھیو، میں مسیح یسوع وچ تواڈا خادم عظمت ایمینول کلام مقدس دے نال تواڈی خدمت وچ حاضر ہاں، تے میں خداوند خدا دا شکر ادا کرنا وا کہ اج میں تانوں ایک واراں پھر خداوند دا کلام سنا سکنا۔ ساتھیو، اج اسی بائبل مقدس چوں اس گل نوں سیکھاں گے تے اس گل نوں جاناں گے کہ نجات پان دی امید۔ ساتھیو، جدوں اسی بائبل مقدس نوں گہرائی دے نال پڑھنے ہاں، اس ویلے اسی اس گل نوں جانن والے بننے ہاں کہ ہر ایک دے لئی بائبل مقدس وچ نجات پان دی امید پائی جاندی ہے۔ سو ایتھے سوال پیدا ہوندا ہے کہ اسی کیویں نجات پا سکنے ہاں۔ بائبل مقدس سانوں ایدے بارے کی تعلیم دیندی ہے۔ ساتھیو، اس تو پہلاں کہ اسی اس گل نوں جانیے کہ اسی کیویں نجات پا سکنے ہاں، ایتھے میں تہانوں آ گل دسنا چاہواں گا کہ نجات دا جڑا مطلب ہے او ہے آزادی، مخلصی اور چھٹکارا۔ جدوں اسی آ سوال کرنے ہاں کہ اسی کیویں نجات پا سکنے ہاں، اس ویلے اس گل تو مراد آئے کہ اسی کیویں اپنے گناہاں تو بچائے جا سکنے ہاں، اسی کیویں گناہ تو آزادی پا سکنے ہاں، تے گناہ دی سزا جڑی کہ موت ہے او دے تو چھٹکارا پا سکنے ہاں۔ ساتھیو، آ گل یاد رکھو کہ انسان فطرتی طور نال گناہگار ہے، جویں کہ حضرت داؤد کہندے نے کہ مینوں وچ گناہ دے جمیا میری ماہی۔ سو آ گل سچ ہے کہ حضرت آدم تے ہوا دے گناہ کرن دے بعد ہر ایک انسان فطرتی طور نال بنیادی طور نال گناہگار ہے، تے اونوں نجات پان دی ضرورت ہے۔ سو ساتھیو، اسی کیویں اپنے گناہاں تو آزادی پا سکنے ہاں، اسی کیویں گناہ دی سزا تو چھٹکارا پا سکنے ہاں۔ نجات پان دے لئی، یعنی کہ آزادی پان دے لئی، چھٹکارا پان دے لئی، معافی پان دے لئی سانوں کی کچھ کرنا چاہیے ہے؟ بائبل مقدس سانوں اس بارے کی تعلیم دیندی ہے۔ آؤ ساتھیو، اسی بائبل مقدس دے نویں عہد نامے وچ اعمال دی کتاب دے 16ویں باب دی 31ویں آیت پڑھیے۔ ایتھے پالوس رسول اس اہم سوال دا جواب دیندا ہے کہ اسی کیویں نجات پا سکنے ہاں۔ ایتھے لکھیا ہے کہ انہیں آخیا، خداوند یسوع مسیح تے ایمان لیا تے تو تے تیرا کرانا نجات پائے گا۔ سو ساتھیو، پالوس رسول خدا دا بندہ اگل بیان کردا ہے کہ اگر خداوند یسوع مسیح تے ایمان لیایا جائے، اگر یسوع مسیح نو قبول کیتا جائے تے پھر نجات مل سکدی ہے۔ ساتھیو، اس موقع تے ایک دروگا نے، یعنی کہ ایک سپاہی نے جڑا کہ قیدیاں تے پہرا دیندیا سی، جنہاں وچ پالوس رسول تے سلاس وی سی۔ اسی بائبل مقدس وچ اگل پڑھنے ہاں کہ جدوں پالوس رسول تے سلاس قید خانے وچ حمد و ثنا کرن دے سن، خدا دے اگے دعا کرن دے سن، اس ویلے اچانک ایک بڑا وڈا بھونچال آیا، تے اس بھونچال دی وجہ تو قید خانے دے دروازے ٹٹ گئے، انہاں دیاں بیڑیاں کھل گیاں، تے جڑا دروگا، جڑا سپاہی اتھے پہرا دیندیا سی، وہ گھبرا گیا، تو انہیں آ سوچیا کہ شاید جڑے قیدی نے وہ بھج گئے نے۔ سو آ سوچ کے انہیں اپنے آپ نو قتل کرنا چاہیا، کیونکہ وہ جاندا سی کہ اگر میں اپنے آپ نو نہیں ماراں گا تو پھر جڑے میرے حاکم نے وہ مینوں مار دین گے۔ سو اسی خداوند دے کلام وچ اگل پڑھنے ہاں کہ جدوں اس سپاہی نے اپنے آپ نو مارنا چاہیا، اس ویلے پالوس نے انہوں آواز دے کے اگل کہی کہ تو اپنے آپ نو نقصان نہ پہنچا، اسی ایتھے ہی ہاں۔ سو اس ویلے پھر اس سپاہی نے پالوس رسول دے اگے آ سوال کیتا کہ میں کی کراں تاکہ نجات پاواں۔ ਤੇ ਪਾਲੂਸ ਰਸੂਲ ਨੇ ਉਹਨੂੰ ਆ ਜਵਾਬ ਦਿੱਤਾ ਕਿ ਖੁਦਾਵੰਦ ਯਿਸੂ ਮਸੀਹ ਤੇ ਈਮਾਨ ਲਿਆ ਤੇ ਤੂੰ ਤੇ ਤੇਰਾ ਘਰਾਨਾ ਨਿਜਾਤ ਪਾਏਗਾ। ਸੋ ਉਹਨੂੰ ਆ ਗੱਲ ਦੱਸੀ ਗਈ ਕਿ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਮਿਲਦੀ ਏ। ਯਿਸੂ ਮਸੀਹ ਨੂੰ ਨਿਜਾਤ ਦੇਹਿੰਦਾ ਕਬੂਲ ਕਰਨ ਨਾਲ ਗੁਨਾਹਾਂ ਤੋਂ ਮਾਫ਼ੀ ਮਿਲਦੀ ਏ ਤੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਮਿਲਦਾ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯਹੋਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਤੀਜੇ ਬਾਬ ਦੀ 16ਵੀਂ ਤੋਂ ਲੈ ਕੇ 18ਵੀਂ ਤੱਕ ਗੱਲ ਪੜ੍ਹਨੇ ਆ ਕਿ ਖੁਦਾ ਨੇ ਦੁਨੀਆਂ ਦੇ ਨਾਲ ਇੰਜ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ ਤੇ ਈਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਕਿਉਂਕਿ ਖੁਦਾ ਨੇ ਬੇਟੇ ਨੂੰ ਦੁਨੀਆਂ ਵਿੱਚ ਇਸ ਲਈ ਨਹੀਂ ਘੱਲਿਆ ਕਿ ਦੁਨੀਆਂ ਤੇ ਸਜ਼ਾ ਦਾ ਹੁਕਮ ਕਰੇ, ਬਲਕਿ ਇਸ ਲਈ ਕਿ ਦੁਨੀਆਂ ਉਹਦੇ ਵਸੀਲੇ ਤੋਂ ਨਿਜਾਤ ਪਾਏ। ਜਿਹੜਾ ਉਹਦੇ ਤੇ ਈਮਾਨ ਲਿਆਂਦਾ ਹੈ ਉਹਦੇ ਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ। ਜਿਹੜਾ ਉਹਦੇ ਤੇ ਈਮਾਨ ਨਹੀਂ ਲਿਆਂਦਾ ਉਹਦੇ ਤੇ ਸਜ਼ਾ ਦਾ ਹੁਕਮ ਹੋ ਚੁੱਕੀ ਹੈ। ਇਸ ਲਈ ਕਿ ਉਹ ਖੁਦਾ ਦੇ ਇਕਲੌਤੇ ਬੇਟੇ ਦੇ ਨਾਮ ਤੇ ਈਮਾਨ ਨਹੀਂ ਲਿਆਏ। ਸੋ ਸਾਥੀਓ, ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵਿੱਚ ਬਾਰ ਬਾਰ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਜਿਹੜਾ ਯਿਸੂ ਮਸੀਹ ਤੇ ਈਮਾਨ ਲਿਆਂਦਾ ਹੈ ਉਹ ਨਿਜਾਤ ਪਾਉਂਦਾ ਹੈ, ਪਰ ਜਿਹੜਾ ਯਿਸੂ ਮਸੀਹ ਤੇ ਈਮਾਨ ਨਹੀਂ ਲਿਆਂਦਾ ਉਹਦੇ ਤੇ ਸਜ਼ਾ ਦਾ ਹੁਕਮ ਹੋ ਚੁੱਕੀ ਹੈ। ਮੇਰੇ ਭਰਾਵੋ, ਮੇਰੀ ਭੈਣੋ, ਬਾਈਬਲ ਮੁਕੱਦਸ ਵਿੱਚ ਸਾਡੇ ਸਾਰਿਆਂ ਵਾਸਤੇ ਨਿਜਾਤ ਪਾਉਣ ਦੀ ਉਮੀਦ ਪਾਈ ਜਾਂਦੀ ਹੈ। ਸਿਰਫ ਅਸੀਂ ਯਿਸੂ ਮਸੀਹ ਤੇ ਈਮਾਨ ਲਿਆਉਣ ਨਾਲ ਹੀ ਨਿਜਾਤ ਪਾ ਸਕਦੇ ਹਾਂ। ਅਮਾਲ ਦੀ ਕਿਤਾਬ ਇਹਦੇ 4 ਬਾਬ ਦੀ 12ਵੀਂ ਆਇਤ ਵਿੱਚ ਲਿਖਿਆ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ, ਕਿਉਂਕਿ ਆਸਮਾਨ ਦੇ ਥੱਲੇ ਲੋਕਾਂ ਨੂੰ ਕੋਈ ਦੂਸਰਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਆ ਖੁਸ਼ਖਬਰੀ ਦਾ ਪੈਗਾਮ ਦਿੱਤਾ ਗਿਆ ਹੈ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ, ਕੋਈ ਹੋਰ ਸਾਨੂੰ ਨਿਜਾਤ ਨਹੀਂ ਦੇ ਸਕਦਾ, ਸਿਰਫ ਯਿਸੂ ਮਸੀਹ ਹੀ ਸਾਨੂੰ ਨਿਜਾਤ ਦੇ ਸਕਦਾ ਹੈ। ਯਾਨੀ ਕਿ ਸਿਰਫ ਯਿਸੂ ਮਸੀਹ ਹੀ ਸਾਨੂੰ ਗੁਨਾਹਾਂ ਤੋਂ, ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇ ਸਕਦਾ ਹੈ। ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਹੀ ਅਸੀਂ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹਾਂ। ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਪਾ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵਾਲੇ ਬਣਦੇ ਹਾਂ। ਸਾਥੀਓ, ਭਾਵੇਂ ਸਾਡਾ ਤਾਲੁਕ ਕਿਸੇ ਵੀ ਕੌਮ ਦੇ ਨਾਲ, ਕਿਸੇ ਵੀ ਮਜ਼ਹਬ ਦੇ ਨਾਲ, ਕਿਸੇ ਵੀ ਨਸਲ ਦੇ ਨਾਲ ਕਿਉਂ ਨਾ ਹੋਏ, ਭਾਵੇਂ ਅਸੀਂ ਜਿੱਥੇ ਵੀ ਹੋਈਏ, ਨਿਜਾਤ ਸਾਡੇ ਸਾਰਿਆਂ ਵਾਸਤੇ ਵੇ। ਨਿਜਾਤ ਪਾਉਣ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕ ਮਸੀਹੀ ਘਰ ਵਿੱਚ ਪੈਦਾ ਹੋਈਏ ਅਤੇ ਫਿਰ ਹੀ ਅਸੀਂ ਨਿਜਾਤ ਪਾ ਸਕਾਂਗੇ। ਨਿਜਾਤ ਪੂਰੀ ਦੁਨੀਆਂ ਦੇ ਲਈ ਹੈ, ਭਾਵੇਂ ਅਸੀਂ ਜਿਹੜੇ ਵੀ ਘਰਾਣੇ ਦੇ ਨਾਲ, ਜਿਹੜੀ ਵੀ ਨਸਲ ਦੇ ਨਾਲ, ਜਿਹੜੇ ਵੀ ਮਜ਼ਹਬ ਦੇ ਨਾਲ, ਕੌਮ ਦੇ ਨਾਲ ਤਾਲੁਕ ਕਿਉਂ ਨਾ ਰੱਖਦੇ ਹੋਈਏ, ਅਹਿਮ ਗੱਲ ਆਏ ਕਿ ਅਸੀਂ ਯਿਸੂ ਮਸੀਹ ਦੇ ਕੋਲ ਆਈਏ। ਉਹਨੂੰ ਕਹੀਏ ਕਿ ਯਿਸੂ, ਮੈਂ ਤੈਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਨਾ ਵਾਂ, ਤੂੰ ਮੈਨੂੰ ਕਬੂਲ ਫਰਮਾ, ਤੂੰ ਮੇਰੇ ਤੇ ਰਹਿਮ ਕਰ, ਕਿਉਂਕਿ ਮੈਂ ਗੁਨਾਹਗਾਰ ਹਾਂ। ਸਾਥੀਓ, ਜਦੋਂ ਅਸੀਂ ਯਿਸੂ ਮਸੀਹ ਤੇ ਈਮਾਨ ਲਿਆਵਾਂਗੇ, ਉਸ ਵੇਲੇ ਨਾ ਸਿਰਫ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਵਾਂਗੇ, ਉਸ ਵੇਲੇ ਨਾ ਸਿਰਫ ਅਸੀਂ ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਵਾਂਗੇ, ਬਲਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹੋਏ ਹਾਂ ਖੁਦਾ ਦੇ ਖਾਨਦਾਨ ਵਿੱਚ ਸ਼ਾਮਿਲ ਹੋਵਾਂਗੇ। ਉਸ ਵੇਲੇ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਦੇ ਨਾਲ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਾਂਗੇ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਯਾਦਨਾਮੇ ਵਿੱਚ ਯਹੋਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਪਹਿਲੇ ਬਾਬ ਦੀ 12ਵੀਂ ਐਤ ਪੜ੍ਹੀਏ, ਤਾਂ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਜਿਨ੍ਹਾਂ ਨੇ ਵੀ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਖੁਦਾ ਦੇ ਫਰਜ਼ੰਦ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਮ ਤੇ ਈਮਾਨ ਲਿਆਂਦੇ ਨੇ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਤੋਂ ਆ ਗੱਲ ਸਾਫ਼ ਜ਼ਾਹਿਰ ਹੋ ਜਾਂਦੀ ਹੈ ਕਿ ਜਿਹੜੇ ਵੀ ਯਿਸੂ ਮਸੀਹ ਤੇ ਈਮਾਨ ਲਿਆਂਦੇ ਨੇ ਉਹ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਨੇ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਉਂਦੇ ਨੇ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹੋਇਆਂ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਦੇ ਨੇ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਨਿਜਾਤ ਈਮਾਨ ਦੇ ਵਸੀਲੇ ਨਾਲ ਮਿਲਦੀ ਏ। ਅਤੇ ਆ ਗੱਲ ਸੱਚ ਏ ਕਿ ਜਦੋਂ ਅਸੀਂ ਯਿਸੂ ਮਸੀਹ ਤੇ ਈਮਾਨ ਲਿਆਉਂਦੇ ਹਾਂ ਤਾਂ ਕਿ ਨਿਜਾਤ ਪਾਈਏ, ਉਸ ਵੇਲੇ ਅਸੀਂ ਇਸੇ ਗੱਲ ਨੂੰ ਯਿਸੂ ਮਸੀਹ ਵਿੱਚ ਪਾਉਂਦੇ ਹਾਂ। ਸੋ ਇਸ ਲਈ ਸਾਥੀਓ, ਅੱਜ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਨਿਜਾਤ ਪਾਓ, ਅੱਜ ਅਗਰ ਤੁਹਾਡਾ ਵੀ ਇਹ ਸਵਾਲ ਹੈ ਕਿ ਮੈਂ ਕੀ ਕਰਾਂ ਤਾਂ ਕਿ ਨਿਜਾਤ ਪਾਵਾਂ, ਤਾਂ ਬਾਈਬਲ ਮੁਕੱਦਸ ਦਾ ਅੱਜ ਜਵਾਬ ਸੁਣ ਲਵੋ ਕਿ ਯਿਸੂ ਮਸੀਹ ਤੇ ਈਮਾਨ ਲਿਆਓ ਤਾਂ ਕਿ ਨਿਜਾਤ ਪਾਓ। ਆਓ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰੀਏ, ਯਿਸੂ ਮਸੀਹ ਤੇ ਇਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ ਤੇ ਉਹਦੇ ਕਲਾਮ ਤੇ ਉਹਦੇ ਹੁਕਮਾਂ ਤੇ ਅਮਲ ਪੈਰਾ ਹੋਈਏ, ਤਾਂ ਕਿ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਪਾਈਏ ਤੇ ਸਾਡੇ ਜ਼ਿੰਦਗੀਆਂ ਤੋਂ ਯਿਸੂ ਮਸੀਹ ਹੀ ਇੱਜ਼ਤ ਤੇ ਜਲਾਲ ਪਾਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਆਓ ਅਸੀਂ ਅੱਜ ਆਪਣੇ ਆਪ ਨੂੰ ਯਿਸੂ ਮਸੀਹ ਦੇ ਸਾਹਮਣੇ ਪੇਸ਼ ਕਰੀਏ, ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਦੇਈਏ ਤੇ ਇਸ ਗੱਲ ਦਾ ਇਤਰਾਫ਼ ਕਰੀਏ ਕਿ ਅਸੀਂ ਗੁਨਾਹਗਾਰ ਹਾਂ ਤੇ ਉਹੀ ਸਾਡਾ ਨਿਜਾਤ ਦੇਹਿੰਦਾ ਹੈ। ਜਦੋਂ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਵਾਂਗੇ, ਉਸ ਵੇਲੇ ਅਸੀਂ ਖੁਦਾ ਦੇ ਕਲਾਮ ਦੇ ਮੁਤਾਬਿਕ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਵਾਂਗੇ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਵਾਂਗੇ ਤੇ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹੋਈਆਂ ਖੁਦਾ ਦੇ ਬੇਟੇ ਤੇ ਬੇਟੀਆਂ ਠਹਿਰਾਂਗੇ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ਼ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਆਪਣੇ ਆਪ ਨੂੰ ਤੇਰੇ ਸਾਹਮਣੇ ਪੇਸ਼ ਕਰਨੇ ਹਾਂ। ਅਸੀਂ ਇਸ ਗੱਲ ਦਾ ਇਤਰਾਫ਼ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਸਾਡੀ ਜ਼ਿੰਦਗੀ ਵਿੱਚ ਗੁਨਾਹ ਪਾਇਆ ਜਾਂਦਾ ਹੈ, ਅਸਾਂ ਤੇਰੇ ਹੁਕਮਾਂ ਨੂੰ ਤੋੜਿਆ ਹੈ। ਐ ਖੁਦਾਵੰਦ, ਤੂੰ ਸਾਡੇ 'ਤੇ ਰਹਿਮ ਕਰ ਕਿਉਂਕਿ ਅਸੀਂ ਗੁਨਾਹਗਾਰ ਹਾਂ, ਸਾਨੂੰ ਤੂੰ ਨਿਜਾਤ ਬਖਸ਼, ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨੇ ਹਾਂ। ਐ ਯਿਸੂ ਮਸੀਹ, ਅਸੀਂ ਇਸ ਗੱਲ 'ਤੇ ਇਮਾਨ ਲਿਆਉਂਦੇ ਹਾਂ ਕਿ ਤੂੰ ਹੀ ਸਾਡਾ ਨਿਜਾਤ ਦੇਹਿੰਦਾ ਹੈ, ਤੂੰ ਸਾਡੇ ਦਿਲਾਂ ਵਿੱਚ ਆ ਅਤੇ ਸਾਡੀਆਂ ਜ਼ਿੰਦਗੀਆਂ ਨੂੰ ਬਦਲ ਦੇ, ਸਾਨੂੰ ਨਵਾਂ ਬਣਾ ਦੇ, ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ, ਸਾਡੇ ਚਾਲ ਚੱਲਣ ਤੋਂ ਤੂੰ ਹੀ ਜਾਣਿਆ ਜਾਏ ਅਤੇ ਪਹਿਚਾਣਿਆ ਜਾਏ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਸਾਡੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਸਾਡੀਆਂ ਜ਼ਿੰਦਗੀਆਂ 'ਚੋਂ, ਸਾਡੇ ਖਾਨਦਾਨਾਂ 'ਚੋਂ ਬਿਮਾਰੀਆਂ ਨੂੰ ਦੂਰ ਕਰ ਦੇ, ਸਾਨੂੰ ਤੂੰ ਮੁਕੰਮਲ ਸ਼ਿਫਾ ਤਾ ਫਰਮਾ, ਸਾਨੂੰ ਤੂੰ ਬਰਕਤ ਤੇ ਬਰਕਤ ਦੇ, ਕਿਉਂਕਿ ਆ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।